प्रभु जिया सच्चे महल खसम बुलाया ढाटी सच्चे महल खसम बुलाया सच्ची सिफत सला कपड़ा पाया तीन सुख पाया ढाडी जो परमात्मा दी सिफत सला करन वाला कीर्ति करन वाला उसनु गुरु महाराज ने ढाडी दा नाम दिता है। इतिहास विच पुराने ग्रंथां विच जिक्र आउंदा है कि भगवान दी उस्तत करन वाला जो हर वेले अपने हत्थां दे विच वीणा लेके रखदा सी जिसका नाम नारद करके आया है, हर वेले प्रभु दी उस्तत करदा सी, कीर्तन करदा सी परमात्मा। एक वे नारद भगवान ने प्रभु कोल एक सवाल कीता, है भगवान जे तेरे दर्शन करने होवन तां दस किथे तेरे दर्शन हो सकते हैं, क्योंकि तेरे दर्शन बड़े दुर्लभ हैं। प्रभु दा मिलाप पावे कोई आखे के हत्था दियां हथेलियां दे विचकार दर्शन करा दिया, कोई आखे त्रिकुटी चढ़ा के तेनू दर्शन करा दिया, कितने ही कर्मकांड करके कोई आखे के दर्शन हो जान, ये नामुमकिन है, ये पखंड है, कर्मकांड है, इंज दर्शन नहीं होंदे उस दे। ओदे दर्शन भगवान नारद कहंदे हन कि ऐ परमात्मा तेरे दर्शन करने होण तां कित्थे दर्शन करां, तां कहंदे हन कि भगवान ने उस वेले कहा ऐ भगत जे मेरे दर्शन करने होण ना मैं किसे दक्षण विच वसदा हां, ना किधरे पश्चिम विच वसदा हां, अते ना ही किसे खास स्थान ते मेरा वासा है, ना मैं मंदिर विच हां, ना किसे मस्जिद विच, ना किसे गुरुद्वारे विच, ना किसे गिरजे विच, जेड़ा मैनू इन्हां थावां ते लोड़दा है वो भरम विच है, जे मैनू लभना होवे तां मैं जिथे संगत प्रभु दे भगत जन बैठ के कीर्तन करदे होवन, उना दियां जिथे जुतियां पईयां होवन, उना दी जुतियां दी थां दे उत्ते उना दी चरण धूड़ दे विच मेरा स्थान है। भगवान अपने भगतां दे वस है, उना दी संगत भगत जेड़े हन भावें जिथे मर्जी उसनू प्रगट कर लैण, भगत ने चाहिया तां पत्थर दे विचों भी प्रगट कर लिया, जे भगत ने चाहिया तां उस परमात्मा कोलों अपनी खेती दे विच हल भी जुताया, अपने डंगर भी उस कोलों चुगवाए, ए भगतां दी खेड है जिन्हां नूं प्रतख दर्शन हुंदे हन उस वाहगुरु दे। परमात्मा ने कहा है ऐ नारद मेरा घर मेरा स्थान साध संगत दे विचकार है, उस तो सिवा मेरा कोई स्थान नहीं। जिहड़े उस्तत करदे हन सिफत सलाह करदे हन इक मन होके जपदे हन कीर्ति दे विच जुड़े होए हन निष्कपट होके निर्छल होके निस्वार्थ होके जिहड़े कीर्ति करदे हन प्रभु दी उन्हां नूं मैं प्रतक अंतस्करण रूप विच अंतर आत्मिक दर्शन दिंदा हां, उत्थे मेरे दर्शन हुंदे हन। और भगत नारद इतना प्रभु दा निकटवर्ती सी, प्रभु दी प्रसन्नता सी उस भगत नारद उत्ते क्योंकि वह कीर्ति करन वाला सी। तो गुरु महाराज ने गुरबाणी दे विच ਕੀਰਤੀ ਕਰਨ ਵਾਲੇ ਨੂੰ, ਕੀਰਤਨ ਕਰਨ ਵਾਲੇ ਨੂੰ, ਸਿਫਸਾਲਾਹ ਕਰਨ ਵਾਲੇ ਨੂੰ ਢਾਡੀ ਦਾ ਨਾਮ ਦਿੱਤਾ ਹੈ। ਆਖਦੇ ਨੇ ਗੁਰੂ ਪਾਤਸ਼ਾਹ, ਹਾਂ ਢਾਡੀ ਹਰ ਪ੍ਰਭ ਖਸਮ ਕਾ, ਹਰ ਕੇ ਦਰ ਆਇਆ, ਹਾਂ ਢਾਡੀ ਹਰ ਪ੍ਰਭ ਖਸਮ ਕਾ, ਹਰ ਕੇ ਦਰ ਆਇਆ, ਹਰ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ, ਹਰ ਪੁੱਛਿਆ ਢਾਡੀ ਸਦਕੇ, ਅਰਥ ਤੂੰ ਆਇਆ, ਹਰ ਪੁੱਛਿਆ ਢਾਡੀ ਸਭ ਕੇ, ਕਿਤ ਅਰਥ ਤੂੰ ਆਇਆ। ਪੁੱਛਦਾ ਹੈ ਕਿਸ ਕੰਮ ਆਇਆ ਹੈ, ਕੀ ਪ੍ਰਯੋਜਨ ਲੈ ਕੇ ਆਇਆ ਹੈ, ਤਾਂ ਅੱਗੋਂ ਗੁਰੂ ਪਾਤਸ਼ਾਹ ਜੀ ਨੇ ਇੱਕ ਸਵਾਲ ਕੀਤਾ, ਇੱਕ ਮੰਗ ਕੀਤੀ, ਹਰ ਦੇਵਾ ਦਾਨ ਦਿਆਲ ਪ੍ਰਭੂ, ਹਰ ਦੇਵਾ ਦਾਨ ਦਿਆਲ ਪ੍ਰਭੂ, ਹਰ ਐਸਾ ਸਵਾਲ ਲੈ ਕੇ ਇੱਕ ਵੇਰ ਗੁਰੂ ਨਾਨਕ ਵੀ ਆਪਣੇ ਕਰਤਾ ਪੁਰਖ ਵਾਹਿਗੁਰੂ ਦੇ ਉਸ ਪਵਿੱਤਰ ਅਸਥਾਨ ਤੇ ਪਹੁੰਚੇ ਸਨ। ਲੋਕਾਂ ਤੇ ਭਾਵੇਂ ਉਸ ਵੇਲੇ ਸਮਝਿਆ ਸੀ ਕਿ ਗੁਰੂ ਨਾਨਕ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਦੇ ਬਹਾਨੇ ਡੁੱਬ ਕੇ ਮਰ ਗਏ, ਕਿਉਂਕਿ ਮੋਦੀ ਖਾਨੇ ਦਾ ਹਿਸਾਬ 13-13 ਕਰਕੇ ਲੁਟਾ ਦਿੱਤਾ ਤੇ ਜਦੋਂ ਹਿਸਾਬ ਮੰਗਿਆ ਗਿਆ ਹੋਵੇਗਾ ਉਸ ਵੇਲੇ ਬਹੁਤ ਸਾਰਾ ਘਾਟਾ ਜਿਸ ਵੇਲੇ ਨਜ਼ਰ ਪਿਆ ਹੋਵੇਗਾ ਤਾਂ ਗੁਰੂ ਨਾਨਕ ਵੇਈ ਨਦੀ ਵਿੱਚ ਡੁੱਬ ਕੇ ਮਰ ਗਿਆ। ਇਹ ਸੀ ਨਾ ਸਮਝ ਲੋਕਾਂ ਦੇ ਖਿਆਲਾਂ, ਜਿਨ੍ਹਾਂ ਨੇ ਕਦੇ ਗੁਰੂ ਨਾਨਕ ਨੂੰ ਪਛਾਣਿਆ ਤੱਕ ਨਹੀਂ, ਲੇਕਿਨ ਜਿਨ੍ਹਾਂ ਨੇ ਪਛਾਣਿਆ, ਜਿਨ੍ਹਾਂ ਨੇ ਗੁਰੂ ਨਾਨਕ ਨੂੰ ਜਾਤਾ। ਬੇਬੇ ਨਾਨਕੀ ਕਹਿੰਦੀ ਹੈ, ਮੇਰਾ ਗੁਰੂ ਨਾਨਕ ਜਿਹੜਾ ਡੁੱਬਿਆਂ ਨੂੰ ਤਾਰਨ ਹਾਰ ਹੈ, ਉਹ ਆਪ ਕਿਵੇਂ ਡੁੱਬ ਸਕਦਾ ਹੈ, ਉਹਦਾ ਇਹ ਕੋਈ ਕੌਤਕ ਹੈ। ਔਰ ਸੱਚਮੁੱਚ ਜਦੋਂ ਤੀਸਰੇ ਦਿਨ ਫਿਰ ਗੁਰੂ ਨਾਨਕ ਪ੍ਰਗਟ ਹੋਏ ਔਰ ਉਸ ਵੇਲੇ ਸੰਸਾਰ ਦੇ ਸਾਹਮਣੇ ਇੱਕ ਐਸਾ ਪੈਗਾਮ ਲੈ ਕੇ ਆਏ, ਆਖਿਆ ਨੀਚਾ ਅੰਦਰ ਨੀਚ ਜਾ, ਨੀਚਾ ਅੰਦਰ ਨੀਚ ਜਾ, ਨੀਚੀ ਹੂੰ ਅਤਨੀ, ਨਾਨਕ ਤਿਨ ਕੇ ਸੰਗ ਸਾ, ਵੱਡਿਆ ਸਿਉ ਕਿਆਰੀ, ਜਿੱਥੇ ਨੀਚ ਸਮਾਲੀਅਨ, ਤਿੱਥੇ ਨਦਰ ਤੇਰੀ ਬਖਸ਼ੀ। ਔਰ ਕਰਤਾ ਪੁਰਖ ਵਾਹਿਗੁਰੂ ਦਾ ਇੱਕ ਸੰਦੇਸ਼ ਜੋ ਗੁਰੂ ਨਾਨਕ ਨੂੰ ਸਭ ਤੋਂ ਪਹਿਲਾਂ ਮਿਲਿਆ ਸੀ, ਜਿਸ ਵੇਲੇ ਪਹੁੰਚੇ ਸਨ ਗੁਰੂ ਨਾਨਕ ਔਰ ਪ੍ਰਾਰਥਨਾ ਕੀਤੀ ਆਪਣੇ ਨਿਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ। ਭਾਈ ਗੁਰਦਾਸ ਜੀ ਆਪਣੀ ਪਵਿੱਤਰ ਬਾਣੀ ਵਿੱਚ ਕਹਿੰਦੇ ਹਨ, ਕਰਤਾ ਪੁਰਖ ਵਾਹਿਗੁਰੂ ਦੇ ਦੇਸ਼। ਬਸ ਇਹੀ ਮੰਗ ਕੀਤੀ, ਐ ਵਾਹਿਗੁਰੂ ਸੰਸਾਰ ਸੜ ਰਿਹਾ ਹੈ, ਇਹਦੀ ਇਹ ਹਾਲਤ ਹੋਈ ਹੈ, ਕਲ ਕਾ ਤੀਰਾ ਜੇ ਕਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ, ਦੀ ਸੈ ਨਾਹੀਂ ਕਹਿ ਚੜਿਆ। ਹੇ ਵਾਹਿਗੁਰੂ, ਅਸਾਂ ਕਲਯੁਗੀ ਜੀਵਾਂ ਦੀ ਸੰਸਾਰ ਦੀ ਇਹ ਹਾਲਤ ਹੋਈ ਹੋਈ ਹੈ। ਛੱਡ ਕੇ ਝੂਠ ਦਾ ਬੁਰਕਾ ਉੱਡਿਆ ਹੋਇਆ ਹੈ ਔਰ ਇਹ ਹਾਲਤ ਹੋਈ ਹੈ। ਹਾਹੀ ਸੂਰਤ ਮਲੂਕੀ ਵੇ ਹਾਂ ਠਗਵਾੜਾ ਠੱਗੀ ਦੇ ਸੜ ਰਿਹਾ ਹੈ। ਕੋਈ ਐਸੀ ਵਸਤੂ ਦੇ ਜਿਸ ਨੂੰ ਮੈਂ ਸੰਸਾਰ ਦੇ ਭੁੱਲੇ ਭਟਕੇ ਲੋਕਾਂ ਨੂੰ ਜਾ ਕੇ ਵਰਤਾ ਸਕਾਂ। ਅਰਦਾਸ ਕਰਦੇ ਹਾਂ ਜਗਤ ਜਲਾ ਰੱਖ ਲੈ, ਜਗਤ ਆਪਣੇ ਪਵਿੱਤਰ ਨਾਮ ਦੀ ਬਖਸ਼ਿਸ਼ ਦੇ। ਇੱਥੋਂ ਕੋਈ ਖਜ਼ਾਨਾ, ਐਸਾ ਅਮੁੱਲ ਖਜ਼ਾਨਾ ਜੋ ਮੈਂ ਸੰਸਾਰ ਦੇ ਲੋਕਾਂ ਨੂੰ ਵਰਤਾ ਸਕਾਂ। ਨਿਤ ਦੇਵ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ, ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪੈਨਾਇਆ। ਤਾਂ ਉਸ ਮਾਲਕ ਨੇ ਗੁਰੂ ਨਾਨਕ ਨੂੰ ਪਵਿੱਤਰ ਨਾਮ ਬਖਸ਼ਿਸ਼ ਕੀਤਾ। ਉਹ ਨਾਮ ਕੀ ਸੀ? ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਅਕਾਲ ਮੂਰਤਿ ਅਜੂਨੀ ਸੈ ਗੁਰ ਪ੍ਰਸਾਦ। ਇਹ ਮੂਲ ਮੰਤਰ ਬਖਸ਼ਿਸ਼ ਕੀਤਾ ਗੁਰੂ ਨਾਨਕ ਨੂੰ। ਕਰਤਾ ਪੁਰਖ ਵਾਹਿਗੁਰੂ ਨੇ ਆਖਿਆ, ਨਾਨਕ ਜਿੱਥੇ ਤੇਰੀ ਬਖਸ਼ਿਸ਼ ਉੱਥੇ ਮੇਰੀ ਮੇਰ, ਜਿਸ ਤੇ ਤੇਰੀ ਕਿਰਪਾ ਉਸ ਤੇ ਮੇਰੀ ਨਜ਼ਰ। ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਵਰ, ਤੇਰਾ ਨਾਮ ਗੁਰੂ ਪਰਮੇਸ਼ਵਰ। ਜਾ ਸੰਸਾਰ ਥੀ ਮੇਰਾ ਨਾਮ ਜਪਾ, ਸੜਦੇ ਬਲਦੇ ਲੋਕਾਂ ਨੂੰ ਤਾਂ ਕਿ ਸ਼ਾਂਤੀ ਆਵੇ। ਗੁਰਬਾਣੀ ਵਿੱਚ ਮਹਾਰਾਜ ਨੇ ਫਰਮਾਨ ਕੀਤਾ ਹੈ ਕਿ ਐਸਾ ਅਮੁੱਲ ਖਜ਼ਾਨਾ ਬਖਸ਼ਿਸ਼ ਕੀਤਾ ਉਸ ਵੇਲੇ ਜਦੋਂ ਕਿ ਗੁਰੂ ਨਾਨਕ ਪਹੁੰਚੇ ਸਨ ਆਪਣੇ ਉਸ ਮਾਲਕ ਦੇ ਦੇਸ਼, ਔਰ ਉਹ ਖਜ਼ਾਨਾ ਗੁਰੂ ਨਾਨਕ ਨੇ ਆਪ ਆਪਣੀ ਪਵਿੱਤਰ ਬਾਣੀ ਵਿੱਚ ਉਚਾਰਨ ਕੀਤਾ ਹੈ, ਢਾਡੀ ਸੱਚੇ ਮਹਿਲ ਖਸਮ ਬੁਲਾਇਆ, ਸੱਚੀ ਸਿਫਤ ਸਲਾਹ ਕੱਪੜਾ ਪਾਇਆ, ਸਿਫਤ ਸਲਾਹ ਦਾ ਕੱਪੜਾ ਦਿੱਤਾ। ਇਹ ਨਾਮ ਉਸਤਤ ਇਹ ਖਜ਼ਾਨਾ ਬਖਸ਼ਿਆ, ਸੱਚਾ ਅੰਮ੍ਰਿਤ ਭੋਜਨ ਆਇਆ, ਗੁਰਮਤੀ ਖਾਦਾ ਰਜ ਤਿੰਨ ਸੁਖ ਪਾਇਆ। ਜਿਨ੍ਹਾਂ ਨੇ ਇਹ ਭੋਜਨ ਨਾਮ ਦਾ ਭੋਜਨ ਕੀਰਤਨ ਰੂਪ ਦੇ ਵਿੱਚ ਖਾਧਾ ਹੈ ਉਹਨਾਂ ਨੂੰ ਫਿਰ ਕਦੇ ਕਿਸੇ ਪ੍ਰਕਾਰ ਦੀ ਭੁੱਖ ਨਹੀਂ ਰਹੀ। ਢਾਡੀ ਕਰੇ ਪਸਾ ਸ਼ਬਦ ਵਜਾਇਆ, ਨਾਨਕ ਸੱਚ ਸਲਾਹ ਪੂਰਾ ਪਾਇਆ। ਗੁਰੂ ਨਾਨਕ ਦੇ ਸੰਸਾਰ ਵਾਸਤੇ ਅਮੁੱਲ ਖਜ਼ਾਨਾ ਲੈ ਕੇ ਆਉਂਦਾ ਨਾਮ ਦਾ ਖਜ਼ਾਨਾ, ਜੋ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਰੂਪ ਵਿੱਚ ਸਾਰੇ ਹੀ ਗੁਰੂ ਨਾਨਕ ਨਾਮ ਲੇਵਾ ਗੁਰਸਿੱਖਾਂ ਨੂੰ ਪ੍ਰਾਪਤ ਹੈ। ਜੋ ਇਸਨੂੰ ਜਪਦੇ ਹਨ, ਜੋ ਇਸਨੂੰ ਅਮਲ ਵਿੱਚ ਲਿਆਉਂਦੇ ਹਨ, ਕੀਰਤਨ ਰੂਪ ਦੇ ਵਿੱਚ ਇਸ ਉੱਤੇ ਅਮਲ ਕਰਦੇ ਹਨ, ਕਿ ਸਿਫਤ ਸਲਾਹ ਦੇ ਵਿੱਚ ਆਪਣਾ ਜੀਵਨ ਬਤੀਤ ਕਰਦੇ ਹਨ, ਉਹਨਾਂ ਤੇ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਹੁੰਦੀ ਹੈ। ਹਜ਼ੂਰ ਬਾਣੀ ਵਿੱਚ ਫਰਮਾਨ ਕਰਦੇ ਹਨ